ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਤੀਜਾ ਦੁਰਦੁਖੀ ਸਤਿਗੁਰ ਮਿਲਿਆ ਉਲਟੀ ਪਈ ਭਾਈ ਜੀਵਤ ਮਾਰਾ ਤਾ ਬੂਝ ਪਾਈ ਸੋ ਗੁਰੂ ਸੋ ਸਿੱਖ ਭਾਈ ਜਿਸ ਜੋਤੀ ਜੋਤ ਮਿਲਾ ਸਤਿਗੁਰ ਮਿਲਿਆ ਉਲਟੀ ਪਈ ਭਾਈ ਜੀਵਤ ਮਾਰਾ ਤਾ ਬੂਝ ਪਾਈ ਸੋ ਗੁਰੂ ਸੋ ਸਿੱਖ ਭਾਈ ਜਿਸ ਜੋਤੀ ਜੋਤ ਮਿਲਾ ਹਰ ਹਰ ਸੇਤੀ ਮਿਲਾਈ ਮਨ ਹਰ ਜਪ ਮੀਠਾ ਲਾਗਾ ਭਾਈ ਗੁਰਮੁਖ ਪਾਈ ਹਰ ਥਾਈ ਰਹਾਉ ਬਿਨ ਗੁਰੈ ਪ੍ਰੀਤ ਨਾ ਉਪਜੈ ਭਾਈ ਮਨਮੁਖ ਬੀਜੈ ਭਾਈ ਤੋ ਗੁਰਤ ਹੈ ਮਨਮੁਖ ਕਰਮ ਕਰਹਿ ਭਾਈ ਪੱਲਾ ਕਿਛੂ ਨਾ ਪਾਈ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੀ ਗੁਣ ਰਵਾ ਭਾਈ ਗੁਰ ਕਾ ਹੀਤ ਅਪਾਰ ਪ੍ਰਵਾਨ ਹੈ ਭਾਈ ਜੀ ਗੁਰ ਸੇਵਾ ਚਿਤ ਲਾਈ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮਿਲਾਈ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮਿਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘ ਆਸਣ ਤੇ ਪ੍ਰਕਾਸ਼ਮਾਨ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਆਏ ਪਾਵਨ ਹੁਕਮ ਨੂੰ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 602 ਅੰਗ ਤੋਂ ਆਰੰਭ ਹੋ ਕੇ 603 ਅੰਗ ਤੱਕ ਸੁਭਾਈ ਮਾਨ ਹੈ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਮਹਾਨ ਅਸਥਾਨ ਤੋਂ ਸ਼ਰਵਣ ਕਰਨਾ ਕੀਤਾ। ਸਾਹਿਬ ਦੀ ਸੀਸ ਪ੍ਰਾਪਤ ਕਰੀਏ, ਮਾਲਕ ਆਪ ਕਿਰਪਾ ਕਰਨ, ਆਪਾਂ ਸ਼ਬਦ ਵਿੱਚ ਗੁਣਵੰਤ ਹੋ ਸਕੇ, ਸ਼ਬਦ ਵਿਚਾਰ ਅਤੇ ਵਿਚਾਰੇ ਹੋਏ ਸ਼ਬਦ ਦਾ ਹਿਰਦੇ ਵਿੱਚ ਟਿਕਾਓ ਬਣ ਸਕੇ। ਆਓ ਸਾਹਿਬ ਦੀ ਸੀਸ ਪ੍ਰਾਪਤ ਕਰਦੇ ਹਾਂ। ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਹਜ਼ੂਰ ਕਹਿਣ ਲੱਗੇ, ਭਾਈ ਹੇ ਭਾ, जीवत मरे ता बूझ पाए तू बुझना चाहता है समझना चाहता है रब का अनुभव करना चाहता है आपे नहीं देखना चाहता है बुझना चाहता है ना तो फिर जीवत मरे इतने जीवत मरना पैंदा है मर के मरन वाली दुनिया बहुत है ते जीवंदियां विच जीन वाले भी सारे संसारी लोग ने दुनिया में जीवन संसारिक जीवन विच ही जीना आया ते मौत आई सांस निकल गए सूक्ष्म शरीर निकल गया ते मरना पिया पर जीवत मरा है जीवन के होंदिया होया ही मर जाना कबीर ऐसा एक आद जो जीवत मृतक होए निर्भय होए कै गुण रवे जत पेखो तत सोए कोई जीवत मरन वाला एक अद्धा हुंदा भगत कबीर जी कहंदे ने जीवत मरे मैं एक बेनती करांगा मन चाहुंदा है मैं ऐशो इशरत करां कूर कबाड़ा इकट्ठा करां पर मारिया मन नू मना ए नहीं करना क्योंकि मन मरे तात मर जाए ये भी गुरु अमरदास जी का फरमान है मन मरे तात मर जाए और जो विच तातु पंच आप पावे जो पंच तातु पाए सी शब्द स्पर्श रूप रस गंध लैन की आकांक्षा उन्हां दी इच्छा अखा चाहदिया सन रूप वेखा पर मन ने मारिया भी नहीं वेखना रसना चाहते से दुनिया के रस कस चखा पता नहीं मर्यादा विच ओ चखना है कि नहीं पर मारिया मन ने भी मना नहीं करना इंज जो मन दिया ख्वाशा मन मती जीवन में प्रदान करने वाली गुरु तो बेमुख करने वाली ख्वाशा सन उधरों हुण जीवत मर गया क्योंकि मन का सुभाव मना व्यापी लोग कहते ने मन मारना साधु लोग तपस्या कर लग पे शरीर सकाउन लग पे जल धारा कर लग पे शरीर में इतना कष्ट दिता तो कहते ने मन मारना भगत कबीर जी कहते ने कि मन का सुभाव है इते ग्रह ताजे बन खंड जाइए चुन खाइए कंधा अजहो बेकार ना छोड़ दई पापी मन मंदा इते सुका मन भी मैं बेनती करा जदो किते जरा क संसारी संबंध बनया नहीं मैं जानिया मन मर गया अजहो मरिया ना जाए वर्षा भई को संग के जो दादर बुलाए इंज लगता सी डब्बू मर गए पर जो मीह पिया ना सावन भादो का महीना आया गड़ै गड़ै करनी लग पे मन भी लगता मर गया पर जो कि अवसर मिलिया को संगत मिली उत्थे मन फिर छाला मरद अंगनी फिर बन जाता इसका मतलब मन इंज नहीं मरता क्योंकि जिसना देर मन का सुभाव नहीं मरता मन मरे तात मर जाए बिन मुए कैसे हर पाए इत जीवित मरा तो बूझ पाए की गल है ना मन का सुभाव सुभाव स्वै भाव जो मन दे जन्मा जन्मां दे कालख नाल भरे हुए भाव ने वह साडा सुभाव बन गए ने संगत विच आए हाँ इत्थे प्रभाव पर भाव वह मन पर असर ना किया तो अपने सुभाव में ही मन जीता रह गया मन का सुभाव मन व्यापी मन है मार कवन सिद्ध थापी कवन सो मन जो मन मारे मन को मार कहो हो किस तारे ऐ शरीरक कष्ट दे के मन नू मारन वाले हो इंज ना सोचियो भी मन इंज मर के मुक्ति मिल जाएगी नहीं जे मन मर गया भला आत्मक अवस्था का अनुभव किसने करना है सारे संसार विच वसदे निरंकार नू किसने वेखना है ओ मन सुवास सुवास जपन वल किवें जाएगा मन है मार कवन सिद्ध थापी, जानना पै कि मन तू ज्योत स्वरूप है अपना मूल पछाण। इस करके मन है मार कवन सिद्ध थापी, कवन सो मूल जो मन मारे, मन को मार कहो हो किस तारे, पर मन अंतर बोले सब कोई, मन मारे बिन भगत न होई। पक्ष इत दो रख दिते ने शब्द विच भी मन नू मार दिता ते तारोगे किस नू। अगे कहंदे ने बिन मन मारे तो भगती नहीं हो सकती, बस यही नुकता समझ लेना। सप नू मारन दे दो तरीके ने, एक है सप निकलिया डांग सोटा पकड़िया, सप फिर सुटिया सिरी उसकी कुचल सुटी सप मार दिता। एक है सप निकलिया सपेरा आया बेल बजाई तरीके नाल काबू किया, जिस जहरी दंद नाल दूजे विच टीका ला के दंद चुगो के जहर चढ़ाउंदा सी, ओह हुण जहरी दंद कढ दिता, हुण उस सप दे मूंह विच वी उंगलां पाई जाइए सप डंग नहीं मार सकदा। इहनूं कहिंदे ने अरूप नाश। एक है सरूप नाश मूलो नाश करना, एक है सरूप बचा लिया उसका जहरी डंग मारन वाला उह सुभाओ मार दिता। एक है संख्या है जहर है चुल्हे विच पाई अग विच पाई साड़ दिती संखिया मार दिता। एक है वैद कोल गया उसने संखिया नू कुजी विच पा के जड़ियां बूटियां पा के बारो अग दिती, वह संखिया बच गया पर जिहड़ी उस विच जहर सी ना वह मर गई। इहनू कहिंदे ने अरूप नाश। जीवत मरै, जीवत है खांदा है पहनदा है चलदा है सौंदा है जागदा है बोलदा है पर ठाठा बागा करके जीवन बतीत करदा। साच नाम मेरा मन लागा लोगन स्यो मेरा ठाठा बागा, बाहर सूत सगर स्यो मौला अलिप्त रहो जैसे जल में खोला। जाहरियो कहते मुश्ते खा के अस्त बातने वो बा खुदाया पाक अस्त। भाई नंद लाल जी कहते ने बारों नजर आते ने मिठी पर खाक दे, गुरमुख भी कैदी ने खांदे ने भुख लगती पींदे ने प्यास लगती। जाहरी और कैदे मुश्ते खा के अस्त बात ने बा खुदाया पाक अस्त, पर अंदरों गल रब दी है अंदरों गल शरीर दी नहीं है मैं दी नहीं है। हजूर कहंदे ने इस तरह वो जीवत है पर मर चुका है अवगुण विकार मनमुखी संसार वालों, ते फिर ता ही उसनू बूझ सोझी आउंदी है जी।
सो गुरु सो सिख है पाई जिस ज्योति ज्योत मिलाई।
सो गुरु सो सिख है, फिर ओ गुरु का सिख है जिसने गुरु नाल मिलके ज्योति ज्योत मिलाए दी अवस्था प्राप्त कर ली। मैं कह लूंगा धन गुरु ग्रंथ साहिब जी गुरु होवन साढ़े कोल, इन्हां दे सिख बन गए होइए। ते सिख किस नूं कहिंदे ने, सिखी सिखिया गुर विचार, सिख लई है गुरु दी सिखिया ते आवी सिखी। वही कार चलाउणी सिखी, किसे रोटी पकाउणी सिखी, किसे हट्टी चलाउणी सिखी, किसे ने गुरु दी विचार सिखी, ते समझ लेना सिखी आ गई ओ सिख हो गया। फिर जिहड़ी अंदर ज्योति सी आत्मक ज्योति सी ओ अगे हनेरे नाल जुड़दी सी, ओ ज्योति अगे अज्ञानता नाल जुड़दी सी, ओ मन विचों निकली ज्योत ख्यालां नाल मिलके फिर अवगुणा नाल मिल गई। ते मैनूं इंज लगदा है ते मन ज्योत स्वरूप सी पर खुटहर बन गया, हुण इसदा विश्वास ना रह गया। गुरु कोल आए उस आखिया ओ देख जिवें निकलिया झरना पानी दा बड़ा शुद्ध है, शुद्ध का शुद्ध अगर सागर तक पुज जाए तो पानी विच मिलावट ना हुई, तो जे रस्ते विच मिट्टी कट्टे नाल गंदियां नालियां ते नालियां नाल संबंध बनाउंदा गया ਤੇ ਫਿਰ ਉਸ ਦੀ ਉਹ ਨਿਰਮਲਤਾ ਸਵੱਛਤਾ ਗੰਦੀ ਹੋ ਗਈ। ਤੂੰ ਹੈ ਤੇ ਜੋਤ ਸਰੂਪ ਹੈ ਤੇ ਜੋਤੀ ਨਾਲ ਮਿਲ ਧਿਆਨ ਰੱਖ ਵੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉੱਥੇ ਫਿਰ ਉਹ ਗੁਰੂ ਦੁਆਰਾ ਉਹ ਸਿੱਖ ਜੋਤੀ ਜੋਤ ਨਾਲ ਵਿਆਪਕ ਪ੍ਰਭੂ ਦੀ ਜੋਤ ਨਾਲ ਮਿਲ ਜਾਂਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜ਼ਿੰਦਗੀ ਸੰਪੂਰਨ ਹੋ ਗਈ ਕਿਉਂਕਿ ਜਦੋਂ ਆਕਾਸ਼ ਵਿੱਚ ਮੀਂਹ ਵਰਸਿਆ ਠੰਡ ਬੜੀ ਸੀ ਉਹ ਪਾਣੀ ਧਰਤੀ ਤੇ ਆਉਣ ਤੋਂ ਪਹਿਲਾਂ ਬਰਫ਼ ਬਣ ਗਿਆ ਬਰਫ਼ ਬਣਿਆ ਤੇ ਪਹਾੜਾਂ ਤੇ ਜੰਮ ਗਿਆ। ਹੁਣ ਉਸ ਜੰਮੇ ਹੋਏ ਬਰਫ਼ ਨੂੰ ਮੌਸਮ ਬਦਲਿਆ ਸੂਰਜ ਦੀ ਕਿਰਨ ਮਿਲੀ ਤੇ ਕੀ ਹੋਇਆ ਜਲ ਦਾ ਜਲ ਹੋ ਗਿਆ। ਮੈਂ ਬੇਨਤੀ ਕਰਾਂਗਾ ਸੂਰਜ ਦੀ ਕਿਰਨ ਕਦੇ ਸੂਰਜ ਤੋਂ ਵਿਛੜਦੀ ਨਹੀਂ ਹੈ। ਉਹ ਤੇ ਅਟੈਚਾਰ ਵੇਲੇ ਸਿਰਫ ਗੱਲ ਇਹ ਹੈ ਵੀ ਉਹ ਸੂਰਜ ਦੀ ਕਿਰਨ ਕਿਸ ਨੂੰ ਮਿਲੀ ਜਿਹੜਾ ਜੰਮਿਆ ਹੋਇਆ ਪਾਣੀ ਸੀ ਤੇ ਹੋਇਆ ਕਿ ਜਲ ਕਾ ਜਲ ਹੋਇਆ ਰਾਮ ਉਹ ਜਲ ਦਾ ਜਲ ਹੋ ਗਿਆ ਰਹਿ ਤੁਰਿਆ ਜਿਹੜੇ ਸਾਗਰ ਚ ਉੱਡ ਕੇ ਭਾਫ਼ ਬਣ ਕੇ ਬੱਦਲ ਬਣਿਆ ਸੀ ਵਾਪਸ ਉਹ ਸਾਗਰ ਵਿੱਚ ਹੀ ਆ ਗਿਆ। ਜਲ ਕਾ ਜਲ ਹੋਇਆ ਰਾਮ ਤੇਰੇ ਉਹ ਆਪਣਾ ਆਪਾ ਬਸ ਜੋਤੀ ਜੋਤ ਰਹੇ ਸੰਪੂਰਨ ਥੀਆ ਰਾਮ। ਜਿਸ ਜੋਤ ਚੋਂ ਮਨ ਨਿਕਲ ਗਿਆ ਸੀ ਬਸ ਉਸ ਜੋਤ ਸਰੂਪ ਦਾ ਅਨੁਭਵ ਹੀ ਕਰਨ ਲੱਗ ਪਿਆ ਜੀ। ਮਨ ਰੇ ਹਰ ਹਰ ਸੇਤੇ ਮਿਲਾਏ। ਸ਼ਬਦ ਪੜਿਓ ਆਪਣੇ ਮਨ ਨਾਲ ਗੱਲ ਕਰਿਓ ਮਨ ਰੇ ਹਰ ਸੇਤੀ ਲਿਵ ਲਾਏ। ਲਿਵ ਲਾ ਲਿਵ ਦੇ ਅਰਥ ਨੇ ਪਿਆਰ ਭਰਿਆ ਖਿਆਲ ਵਾਹਿਗੁਰੂ ਜੀ ਨਾਲ ਪਿਆਰ ਪਾ ਲੈ ਲਿਵ ਜੋੜ ਲੈ ਉਹ ਤੇਰਾ ਜੀਵਨ ਹੈ ਉਹ ਤੇਰਾ ਸਹਾਰਾ ਹੈ ਜੀ। ਮਨ ਹਰ ਜਾਪੋ ਮੀਠਾ ਲਾਗੈ ਪਾਈ ਗੁਰਮੁਖ ਪਾਈ ਹਰ ਥਾਈ। ਮਨ ਹਰ ਜਾਪ ਵਾਹਿਗੁਰੂ 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 ਪਿਆਰ ਵਿੱਚ ਭਰ ਕੇ ਕਰ ਤੇ ਤੈਨੂੰ ਮਿੱਠਾ ਲੱਗੇ ਅੰਦਰਲਾ ਆਪਾਂ ਅਨੁਭਵ ਕਰੇ। ਹਰ ਨਾਮਾ ਹੈ ਮੀਠਾ ਹਰ ਨਾਮਾ ਹੈ ਮੀਠਾ ਹਰ ਨਾਮਾ ਹੈ ਮੀਠਾ ਹਰ ਨਾਮਾ ਹੈ ਮੀਠਾ। ਮਿੱਠੇ ਦੇ ਅਰਥ ਇਹਦੇ ਵੀ ਖੰਡ ਵਰਗਾ ਲੱਗੇ ਮਿੱਠੇ ਦੇ ਅਰਥ ਇਹਨੂੰ ਵੀ ਗੁੜ ਵਰਗਾ ਲੱਗੇ। ਮਿੱਠਾ ਕਿਸ ਨੂੰ ਕਹਿੰਦੇ ਨੇ ਗੁਰਬਾਣੀ 'ਚ ਫੈਸਲਾ ਦਿੱਤਾ ਹੈ ਮਿੱਠਾ ਸੋ ਜੇ ਭਾਵਦਾ ਸੱਜਣ ਸੋ ਜੇ ਰਾਸ ਜਿਹੜਾ ਭਾ ਜਾਏ ਚੰਗਾ ਲੱਗੇ ਉਸ ਨੂੰ ਮਿੱਠਾ ਕਿਹਾ ਜਾਂਦਾ ਹੈ। ਜਦੋਂ ਰੱਬ ਦਾ ਨਾਂ ਤੈਨੂੰ ਚੰਗਾ ਲੱਗਣ ਲੱਗ ਜਾਏ ਮਾਈ ਚਰਨ ਗੁਰ ਮਿੱਠੇ ਵੱਡਾ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਬੀਠੇ। ਤੈਨੂੰ ਗੁਰੂ ਚੰਗਾ ਲੱਗੇ ਗੁਰੂ ਕੋਲ ਆਏ ਸ਼ਬਦ ਚੰਗਾ ਲੱਗੇ ਸ਼ਬਦ ਨੂੰ ਸੁਣੇ ਤੈਨੂੰ ਨਾਮ ਮਿੱਠਾ ਲੱਗੇ। ਸਮਝ ਲਈ ਤੇਰੇ ਜੀਵਨ ਵਿੱਚ ਵਾਹਿਗੁਰੂ ਦਾ ਨਾਮ ਸਭ ਰਸਾਂ ਤੋਂ ਸਰਮੋਰ ਰਸ ਬਣ ਗਿਆ। ਤੈਨੂੰ ਹੁਣ ਵਾਹਿਗੁਰੂ ਦੇ ਨਾਮ ਦੇ ਬਰਾਬਰ ਹੋਰ ਕੋਈ ਮਿਠਾਸ ਚੰਗੀ ਨਹੀਂ ਲੱਗਦੀ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਐ ਮੇਰੇ ਪ੍ਰਭੂ ਤੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਵਧੀਆ ਆਲਾ ਤੇ ਮਿੱਠਾ। ਉਸ ਅਵਸਥਾ ਵਿੱਚ ਮੈਂ ਇਹ ਕਹਿ ਲਵਾਂ ਫਿਰ ਮਨ ਹਰ ਜਾਪ ਮਿੱਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ। ਫਿਰ ਗੁਰਮੁਖ ਬਣ ਗਿਆ ਗੁਰੂ ਵੱਲ ਮੁੱਖ ਹੋ ਗਿਆ ਤੇ ਫਿਰ ਥਾਂ ਪੈ ਗਿਆ ਪ੍ਰਵਾਨ ਹੋ ਗਿਆ ਗੁਰੂ ਦੀ ਨਜ਼ਰ ਵਿੱਚ ਪ੍ਰਵਾਨਿਆ ਗਿਆ। ਪਹਿਲਾਂ ਤੋਤੇ ਨੂੰ ਅਸੀਂ ਨਿੰਮ ਦੀਆਂ ਨਮੋਲੀਆਂ ਤੇ ਪ੍ਰੇਤ ਦੇ ਤਰਕੋਨੇ ਤੇ ਕੌੜੀਆਂ ਮਿਰਚਾਂ ਖਾਂਦਿਆਂ ਦੇਖੀਏ ਤੇ ਅਸੀਂ ਤੇ ਆਖਾਂ ਵੀ ਬੜੀਆਂ ਕੌੜੀਆਂ ਖਾ ਰਿਹਾ। ਪਰ ਜੇ ਤੋਤਾ ਕਿਤੇ ਜਵਾਬ ਦੇਵੇ ਨਾ ਤੇ ਉਹ ਆਖੇਗਾ ਤੇਰੇ ਵਾਸਤੇ ਕੌੜੀਆਂ ਪਰ ਮੇਰੇ ਵਾਸਤੇ ਮਿੱਠੀ ਹੈ ਕਿਉਂਕਿ ਉਸਨੂੰ ਭਾਂਦੀਆਂ ਨੇ। ਇਸ ਤਰ੍ਹਾਂ ਜਦੋਂ ਨਾਮ ਭਾਵੇ ਨਾ ਫਿਰ ਆਖਣ ਔਖਾ ਸਾਚਾ ਨਾਉ ਫਿਰ ਬੜਾ ਕੌੜਾ ਲੱਗਦਾ। ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਸੀ ਮਹਾਰਾਜ ਆਪ ਕਹਿੰਦੇ ਹੋ ਨਾਮ ਮਿੱਠਾ ਇਸ ਦਾ ਰਸ ਹੁੰਦਾ ਪਰ ਸਾਨੂੰ ਕੌੜਾ ਕੌੜਾ ਲੱਗਦਾ ਤੇ ਸਤਿਗੁਰਾਂ ਆਖਿਆ ਸੀ ਗੁਰ ਪ੍ਰਤਾਪ ਸੂਰਜ ਤੇ ਬੋਲ ਤਰਵਰ ਫਲ ਪੂਰਬ ਹੋ ਸਾਵਾ ਸਵਾਦ ਵਿਖੇ ਕੌੜਾ ਲੱਖ ਪਾਵਾ ਪੁਨ ਪੀਰੋ ਤਬ ਲੋਹ ਪੁਰਸ਼ਾਈ ਬ੍ਰਿਛ ਬੀਜ ਤੇ ਲੇ ਰਸ ਪਾਈ ਪੁਨ ਪਾਕੇ ਹੋ ਗਿਆ ਰੰਗ ਲਾਲ ਸਵਾਦ ਪਾਏ ਸੋ ਮਧੁਰ ਵਿਸਾਲ ਕਹਿਣ ਲੱਗੇ ਲੱਗਾ ਅੰਬ ਪਹਿਲਾਂ ਹਰਾ ਛੋਟੀ ਜੀ ਅੰਬੀ ਹਰੀ ਏ ਉਸ ਨੂੰ ਤੋੜ ਕੇ ਖਾਈਏ ਤੇ ਕੌੜੀਏ ਸੰਭਾਲਿਆ ਮੁੜ ਰੰਗ ਪੀਲਾ ਹੋ ਗਿਆ ਹੁਣ ਚੱਖਿਆ ਤੇ ਸਵਾਦ ਖੱਟਾ ਹੋ ਗਿਆ ਕਿ ਹੋਰ ਸੰਭਾਲਿਆ ਪਾਣੀ ਦਿੱਤਾ ਤੋਤਿਆਂ ਤੇ ਬਚਾਇਆ ਖਾਦ ਪਾਈ ਹੁਣ ਪੱਕ ਕੇ ਰੰਗ ਲਾਲ ਹੋ ਗਿਆ ਤੇ ਸਵਾਦ ਮਿੱਠਾ ਹੋ ਗਿਆ। ਸਿਮਰਨ ਦੀ ਪਹਿਲੀ ਸਟੇਜ ਤੇ ਭਾਵੇਂ ਮਨ ਔਖਾ ਹੁੰਦਾ ਪਰ ਸੰਭਾਲਿਓ ਫਿਰ ਵੀ ਕਰਿਓ ਤੇ ਜਪਦਿਆਂ ਜਪਦਿਆਂ ਇੱਕ ਦਿਨ ਸੁਰਤ ਵਿੱਚ ਨਾਮ ਦਾ ਰਸ ਆਉਣ ਲੱਗ ਜਾਂਦਾ ਫਿਰ ਕਹਿ ਲਈਏ ਉਹ ਪੱਕਾ ਅੰਬ ਮਿੱਠਾ ਹੋ ਗਿਆ ਜਿਹੜਾ ਇੱਕ ਦਿਨ ਕੌੜਾ ਸੀ ਉਹ ਨਾਮ ਵੀ ਮਿੱਠਾ ਲੱਗਣ ਲੱਗ ਪਿਆ ਜਿਸ ਤੋਂ ਮਨ ਕਦੀ ਔਖ ਮੰਨਦਾ ਸੀ। ਇਸ ਕਰਕੇ ਮਨ ਹਾਰ ਜਾਪੋ ਮਿੱਠਾ ਲੱਗਦਾ ਭਾਈ ਗੁਰਮੁਖ ਪਾਏ ਹਰ ਥਾਏ ਇਹ ਸ਼ਬਦ ਦੇ ਕੇਂਦਰੀ ਭਾਵ ਨੂੰ ਸੰਬੋਧਕ ਹੋ ਕੇ ਸਤਿਗੁਰੂ ਰਹਾਉ ਦਾ ਉਚਾਰਨ ਕਰਦੇ ਹਨ ਜੀ ਬਿਨ ਗੁਰ ਪ੍ਰੀਤ ਨਾਏ ਪੂਜਾ ਭਾਈ ਮਰਮ ਤੋਂ ਦੂਜਾ ਪਾਈ ਪਿਆਰ ਕਰਨਾ ਵੀ ਰੱਬ ਤੋਂ ਵਾਹਿਗੁਰੂ ਜੀ ਨਾਲ ਗੁਰੂ ਬਿਨਾਂ ਨਹੀਂ ਆਉਂਦਾ। ਬਿਨ ਗੁਰ ਪ੍ਰੀਤ ਨਾ ਉਪਜਿਆ ਭਾਈ ਗੁਰੂ ਸਮਝਾਉਂਦਾ ਉਹ ਕਿਸ ਨਾਲ ਪ੍ਰੀਤ ਕਰਦਾ ਫਿਰਦਾ ਇਹ ਝੂਠਿਆਂ ਨਾਲ ਪ੍ਰੀਤ ਝੂਠੇ ਕੀਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਇਹ ਝੂਠਿਆਂ ਦਾ ਪਿਆਰ ਕਿੰਨਾ ਕੁ ਚਿਰ ਸਾਥ ਦੇਵੇਗਾ। ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਗੁਰੂ ਨੇ ਸਮਝਾਇਆ ਜਿੱਧਰ ਝੂਠਾ ਪਿਆਰ ਪਾਇਆ ਈ ਨਾਤਾ ਤੋੜ ਰੱਬ ਨਾਲ ਨਾਤਾ ਜੋੜ। ਬਿਨਾਂ ਗੁਰੂ ਤੋਂ ਪ੍ਰੀਤ ਪੈਦਾ ਨਹੀਂ ਹੁੰਦੀ। ਫਿਰ ਜਦੋਂ ਗੁਰੂ ਸਮਝਾਇਆ ਉਹ ਦੇਖ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੂਲੇ ਪ੍ਰੀਤ ਭਾਈ ਜਲ ਲਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਪਿਆਰ ਕਰ ਗੁਰਸਿੱਖ ਸੰਗਤਾਂ ਨਾਲ ਪਿਆਰ ਕਰ ਉਸ ਵਾਹਿਗੁਰੂ ਨਾਲ ਜਿਵੇਂ ਜਿਵੇਂ ਉਹ ਪਿਆਰ ਦਾ ਰਾਹ ਸੁਰਤ ਵਿੱਚ ਸਮਝ ਆਉਂਦਾ ਗਿਆ ਹੁਣ ਅੰਦਰ ਪ੍ਰੀਤ ਪੈਦਾ ਹੋ ਗਈ ਹੁਣ ਪਿਆਰ ਪੈਦਾ ਹੋ ਗਿਆ ਉਹ ਸੱਚਾ ਪਿਆਰ ਹੈ ਉਹ ਵਾਹਿਗੁਰੂ ਜੀ ਨਾਲ। ਹੁਣ ਜਦੋਂ ਪ੍ਰੀਤ ਪੈਦਾ ਹੋ ਜਾਂਦੀ ਹੈ ਤੇ ਹਜ਼ੂਰ ਕਹਿੰਦੇ ਨੇ ਉਸ ਫਿਰ ਰੱਬ ਨਾਲ ਇਤਨਾ ਪਿਆਰ ਹੋ ਜਾਂਦਾ ਇਤਨਾ ਪਿਆਰ ਹੋ ਜਾਂਦਾ ਰੱਬ ਬਿਨਾਂ ਰਹਿ ਨਹੀਂ ਸਕਦਾ ਗੁਰੂ ਨਾਲ ਇਤਨਾ ਪਿਆਰ ਹੋ ਜਾਂਦਾ ਜਿਤਨਾ ਚਿਰ ਨਿਤ ਨੇਮ ਨਹੀਂ ਕਰਦਾ ਉਨਾ ਚਿਰ ਚੈਨ ਨਹੀਂ ਆਉਂਦੀ। ਤੇ ਸਤਿਗੁਰੂ ਕਹਿੰਦੇ ਨੇ ਬਿਨਾਂ ਗੁਰੂ ਤੋਂ ਪ੍ਰੀਤ ਪੈਦਾ ਨਹੀਂ ਹੁੰਦੀ। ਮਨਮੁਖ ਦੂਜਾ ਭਾਏ ਭਾਏ ਦੇ ਅਰਥ ਵੀ ਪਿਆਰ ਹੈ ਮਨਮੁਖ ਲੋਕਾਂ ਦਾ ਦੂਜਾ ਭਾਏ ਹੈ। ਹੋਰ ਪਾਸੇ ਰੱਬ ਨੂੰ ਗੁਰੂ ਨੂੰ ਛੱਡ ਕੇ ਸੰਗਤ ਨੂੰ ਛੱਡ ਕੇ ਔਗਣਾਂ ਨਾਲ ਪਿਆਰ ਮਨਮੁੱਖਾਂ ਨਾਲ ਪਿਆਰ ਸੰਸਾਰ ਨਾਲ ਪਿਆਰ ਧਨ ਨਾਲ ਪਿਆਰ ਪਰ ਗੁਰੂ ਤੋਂ ਬਿਨਾਂ ਇਹ ਪ੍ਰੀਤ ਰੱਬ ਨਾਲ ਸੱਚੀ ਪ੍ਰੀਤ ਰੱਬ ਨਾਲ ਪੈਦਾ ਨਹੀਂ ਹੁੰਦੀ। ਜਦੋਂ ਪੈਦਾ ਹੋ ਜਾਂਦੀ ਹੈ ਫਿਰ ਦਾਅਵੇ ਨਾਲ ਕਹਿੰਦਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੁਣ ਹੋਰਨਾਂ ਨਾਲ ਪ੍ਰੀਤ ਨਹੀਂ ਹੈ। ਮੈਂ ਇੱਕ ਬੇਨਤੀ ਇੱਥੇ ਹੋਰ ਕਰ ਦੇਵਾਂ ਇੱਥੇ ਦੂਜਿਆਂ ਨਾਲ ਨਫ਼ਰਤ ਵੀ ਨਹੀਂ ਕਰਦਾ ਇਹ ਨਹੀਂ ਹੈ ਵੀ ਪਰਿਵਾਰ ਨਾਲ ਨਫ਼ਰਤ ਕਰਨ ਲੱਗ ਜਾਂਦਾ ਪੁੱਠਾ ਬੋਲਦਾ ਕੌੜਾ ਬੋਲਦਾ ਨਹੀਂ ਇੰਜ ਨਹੀਂ ਕਰਦਾ ਦੁਨੀਆ ਨਾਲ। ਮੈਂ ਅੱਗੇ ਪ੍ਰਮਾਣ ਦਿੱਤਾ ਨਾ ਲੋਕਲ ਸੋ ਮੇਰਾ ਠਾਠਾ ਵਾਧਾ ਕਰਦਾ ਐਵੇਂ ਬਾਹਰੋਂ ਬਾਹਰੋਂ ਕਰਦਾ ਅੰਦਰੋਂ ਧਰ ਕੇ ਪਿਆਰ ਰੱਬ ਨਾਲ ਪਰ ਮਨਮੁੱਖਾਂ ਦਾ ਦੂਜਾ ਸੰਸਾਰ ਨਾਲ ਹੀ ਭਾਏ ਕਹੀਏ ਪ੍ਰੀਤ ਹੈ ਜੀ। ਦੇਹ ਕੁਟਹੇ ਮਨ ਮੁਖ ਕਰਮ ਕਰਹਿ ਪਾਈ ਪੱਲਾ ਕਿਛੂ ਨਾ ਪਾਈ। ਤੋ ਕੁੱਟੈ ਕਣਕ ਦੇ ਸਿੱਟਿਆਂ ਚ ਦਾਣੇ ਕੱਢ ਲਈਏ, ਚਾਵਲਾਂ ਚੋਂ ਮੈਂ ਬੇਨਤੀ ਕਰਾਂ, ਧਾਮ ਚੋਂ ਛਿਲਕੇ ਚੋਂ ਚਾਵਲ ਕੱਢ ਲਈਏ, ਮਗਰਲੇ ਬਚੇ ਛਿਲਕੇ ਨੂੰ ਤੋਹ ਪਿਆ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਦਾਣੇ ਤੋਂ ਵਿੱਚੋਂ ਕੱਢ ਲੈ ਜਾਣ, ਮਗਰ ਖਾਲੀ ਹੀ ਤੋਹ ਰਹਿ ਜਾਏ, ਪਹਿਲਾਂ ਉਸ ਨੂੰ ਕੁੱਟੀ ਜਾਏ ਕੁੱਟੀ ਜਾਏ ਤੇ ਕੋਈ ਦਾਣੇ ਨਿਕਲ ਆਉਣਗੇ। ਮਨਮੁਖ ਦਾ ਜੋ ਸੰਸਾਰ ਨਾਲ ਔਗਣ ਵਿਕਾਰਾਂ ਨਾਲ ਦੁਨੀਆਂ ਨਾਲ ਪਿਆਰ ਹੈ, ਕਹਿਣ ਲੱਗੇ ਮਨਮੁਖ ਦਾ ਤੋਹ ਕੁੱਟਣ ਵਾਲੀ ਹੀ ਜ਼ਿੰਦਗੀ ਦੀ ਖੇਡ ਹੈ, ਪੱਲਾ ਕਿਛੂ ਨਾ ਪਾਏ। ਇੱਥੋਂ ਪੱਲੇ ਵਿੱਚ ਕੀ ਪਏਗਾ, ਮੈਂ ਇੰਝ ਹੀ ਕਹਿ ਲੇਵਾਂ, ਜੋ ਪੱਲੇ ਵਿੱਚ ਕੁਝ ਹੈ ਸੀ ਉਹ ਵੀ ਨਿਕਲ ਜਾਏਗਾ। ਇਸ ਕਰਕੇ ਤੋਹ ਕੁੱਟਿਆ, ਛਿਲਕੇ ਕੁੱਟਿਆ, ਖਾਲੀ ਉਹ ਪੱਖਾਂ ਨੂੰ ਕੁੱਟਿਆ, ਕਹਿੰਦੇ ਨੇ ਕੁਝ ਵੀ ਪੱਲੇ ਮਿਲ ਪੈਂਦਾ ਹੈ ਜੀ। ਹੋਰ ਮਿਲਿਆ ਨਾਮ ਮਨ ਰਵਿਆ ਪਾਈ ਸਾਚੀ ਪ੍ਰੀਤ ਪਿਆਰ। ਹੋਰ ਮਿਲਿਆ ਗੁਰੂ ਨੂੰ ਮਿਲਿਆ, ਮਨ ਵਿੱਚ ਨਾਮ ਰੰਭ ਗਿਆ। ਧਿਆਨ ਚ ਰੱਖਿਓ, ਜਿਹੜਾ ਨਾਮ ਦਾ ਮਨ ਵਿੱਚ ਰੰਭ ਜਾਣਾ ਖਿਆਲਾਂ ਵਿੱਚ ਚਲਾ ਗਿਆ, ਅੰਦਰ ਦੇ ਧਿਆਨ ਵਿੱਚ ਚਲਾ ਗਿਆ। ਇਹ ਕਹਿੰਦੇ ਨੇ ਮਨ ਵਿੱਚ ਹੁਣ ਰਮਿਆ ਹੋਇਆ, ਮਿਲਿਆ ਹੋਇਆ। ਥੋੜ੍ਹੀ ਜਿਹੀ ਗੱਲ ਧਿਆਨ 'ਚ ਰੱਖਿਓ, ਰੱਬ ਮਿਲਿਆ ਹੋਇਆ ਸੀ ਪਰ ਅਨੁਭਵ ਨਹੀਂ ਸੀ, ਅਤੇ ਨਾਮ ਜਪਦਿਆਂ ਜਪਦਿਆਂ ਨਾਮ ਦੀ ਸ਼ਕਤੀ ਨੇ ਹੁਣ ਅੰਦਰ ਐਸਾ ਰਮਨ ਕਰ ਲਿਆ। ਹੁਣ ਕਹਿੰਦੇ ਨੇ ਸਾਚੀ ਪ੍ਰੀਤ ਪਿਆਰ, ਹੁਣ ਸੱਚੀ ਪ੍ਰੀਤ ਉਹ ਐਸਾ ਪਿਆਰ ਨਾਮ ਨਾਲ ਪੈ ਗਿਆ, ਹੁਣ ਤੇ ਹਰ ਵੇਲੇ ਨਾਮ ਵਿੱਚ ਹੀ ਮਨ ਰਮਿਆ ਹੈ ਜੀ। ਸਦਾ ਹਰ ਕੇ ਗੁਣ ਰਵਾ ਪਾਈ ਗੁਰ ਕਹੇਤ ਅਪਾਰ। ਹੁਣ ਸਦਾ ਹਰ ਕੇ ਗੁਣ ਰਵੈ, ਹੁਣ ਰੱਬ ਦੇ ਗੁਣਾਂ ਵਿੱਚ ਰਮਨ ਕਰਦਾ। ਉਹ ਦਿਆਲੂ ਹੈ, ਸੁਭਾਅ ਦਇਆ ਵਾਲਾ ਉਹ ਪਰਮਾਤਮਾ, ਮੈਂ ਬੇਨਤੀ ਕਰਾਂ, ਸਰਵੱਤਰ ਵਿਆਪਕ ਹੈ, ਵਿਆਪਕਤਾ ਦੇ ਅਨੁਭਵ ਵਾਲਾ ਉਹ ਸ਼ੁਭ ਗੁਣ ਹੁਣ ਅੰਦਰ ਆਉਣੇ ਸ਼ੁਰੂ ਹੋ ਗਏ। ਤੇ ਗੁਰ ਕੈ ਹੇਤ ਅਪਾਰ, ਗੁਰੂ ਕੈ ਹੇਤ, ਗੁਰੂ ਨਾਲ ਕੀਤੇ ਹੇਤ ਸਦਕਾ, ਪਿਆਰ ਸਦਕਾ, ਅਪਾਰ ਜਿਸ ਪਾਰਾ ਵਾਰ ਤੋਂ ਰਹਿਤ ਵਾਹਿਗੁਰੂ ਜੀ ਨਾਲ ਹੁਣ ਮਿਲਣ ਹੋ ਗਿਆ ਹੈ ਜੀ। ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਈ। ਸੰਸਾਰ ਤੇ ਆਇਆ ਪ੍ਰਵਾਨ ਹੋ ਗਿਆ ਜੇ ਗੁਰੂ ਦੀ ਸੇਵਾ ਵਿੱਚ ਚਿੱਤ ਲਾਇਆ, ਰੱਬ ਦੀ ਸੇਵਾ ਵਿੱਚ ਚਿੱਤ ਲਾਇਆ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ, ਹਰ ਕੀ ਸੇਵਾ ਤੇ ਮਨਹੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਲੋਕ ਕਹਿ ਦਿੰਦੇ ਨੇ ਲੈ ਜੀ ਪਰਿਵਾਰ ਪਾਲਦੇ ਹਾਂ ਵੀ ਤੇ ਸੇਵਾ ਹੀ ਹੈ। ਸਤਿਗੁਰੂ ਕਹਿੰਦੇ ਨੇ ਤੇਰਾ ਸਵਾਰਥੀ ਸੰਸਾਰ ਹੈ, ਉਸ ਸੇਵਾ ਨਾਲ ਜਨਮ ਸਫਲਾ ਨਹੀਂ ਹੁੰਦਾ। ਉਹ ਤੇ ਤੂੰ ਮੋਹ ਚ ਵੱਧਾ ਹੋਇਆ, ਮਜਬੂਰੀ ਵਿੱਚ ਪ੍ਰਤਪਾਲਣਾ ਤੇ ਸੰਭਾਲਣਾ ਕਰਦਾ, ਭਲਾ ਗੁਰ ਕੀ ਸੇਵਾ ਕਰਨ ਵਾਲਾ ਪਰਿਵਾਰ ਨੂੰ ਪਾਲਦਾ? ਜਿਹੜਾ ਗੁਰੂ ਨਾਲ ਪਿਆਰ ਕਰਦਾ ਕਿ ਉਹ ਪਰਿਵਾਰ ਨੂੰ ਨਹੀਂ ਸੰਭਾਲਦਾ? ਇਸ ਕਰਕੇ ਸਾਹਿਬ ਕਹਿੰਦੇ ਨੇ ਦੁਨੀਆ 'ਚ ਰਿਸ਼ਤੇ ਨਾਤਿਆਂ ਵਿੱਚ ਆਪਣੇ ਪਰਿਵਾਰ ਵਿੱਚ ਤੂੰ ਤਨ ਵੀ ਲਾ ਦੇਵੇ, ਮਨ ਵੀ ਲਾ ਦੇਵੇ ਤੇ ਧਨ ਵੀ ਲਾ ਦੇਵੇ, ਉਹ ਤੇਰੇ ਸੰਸਾਰੀ ਫਰਜ਼ ਹੋ ਸਕਦੇ ਨੇ। ਸੇਵਾ ਦਾ ਖਾਤਾ ਨਹੀਂ ਉੱਥੇ ਖੋਲਦਾ। ਸੇਵਾ ਕਿੱਥੇ ਹੈ? ਜਿਹੜਾ ਗੁਰੂ ਦੀ ਕਰਦਾ ਉਹ ਵੀ ਵੱਡਾ ਚੱਟੀ ਨੂੰ ਚਿੱਤ ਲਾ ਕੇ ਕਰਦਾ। ਇਸ ਕਰਕੇ ਸਤਿਗੁਰੂ ਇੱਥੇ ਸ਼ਬਦ ਵਰਤੇ ਆ, ਗੁਰੂ ਦੀ ਸੇਵਾ ਭਲਾਇਆ, ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਿੱਤ ਲਾਏ। ਚੂੰਕਿ ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੇ, ਕਦੀ ਸੇਵਾ ਕੀਤੀ ਧੰਨ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਬਈ ਐਡੀ 60 ਸਾਲ ਤੋਂ ਵਧੀਕ ਉਮਰ ਹੋਵੇ ਤੇ ਗਾਗਰ ਚੁੱਕ ਕੇ ਖਡੂਰ ਸਾਹਿਬ ਤੋਂ ਹੁਣ ਆਪ ਤੇ ਇੱਥੇ ਨਜ਼ਦੀਕ ਹੀ ਰਹਿੰਦੇ, ਪਤਾ ਨਾ ਕਿੰਨਾ ਹੀ ਫਾਸਲਾ, ਖਡੂਰ ਸਾਹਿਬ ਤੋਂ ਗਾਗਰ ਚੁੱਕ ਕੇ ਪੈਦਲ ਚੱਲ ਕੇ ਉਹ ਬਿਆਸ ਦਰਿਆ ਗੋਇੰਦਵਾਲ ਸਾਹਿਬ ਤੋਂ ਭਰ ਕੇ ਤੇ ਵਾਪਸ ਲੈ ਕੇ ਜਾਣ, ਹੈ ਤਾਂ ਅੰਦਰ ਚਾਹ ਹੀ ਹੈ ਨਾ ਗੁਰੂ ਦੀ ਸੇਵਾ ਦਾ। ਭਾਈ ਜੋਤ ਜੀ ਨੂੰ ਕਹਿ ਦਿੱਤਾ ਸੀ ਵੀ ਅੱਜ ਤੱਕ ਗਾਗਰ ਪਾਣੀ ਦੀ ਤੁਸੀਂ ਲਿਆਉਂਦੇ ਰਹੋ, ਅੱਜ ਤੋਂ ਬਾਅਦ ਇਹ ਗਾਗਰ ਦੀ ਸੇਵਾ ਮੈਨੂੰ ਦੇ ਦਿਓ। ਤੇ ਜੇ ਖੱਡੀ ਵਿੱਚ ਡਿੱਗ ਵੀ ਪਏ ਸੀ, ਮਨ ਨਹੀਂ ਡਿੱਗਾ ਤੇ ਗਾਗਰ ਵੀ ਨਹੀਂ ਡਿੱਗੀ, ਧਿਆਨ 'ਚ ਰੱਖਿਓ, ਸਰੀਰ ਡਿੱਗਾ ਗਾਗਰ ਨਹੀਂ ਡਿੱਗਣ ਦਿੱਤੀ, ਨਾ ਮਨ ਡਿੱਗਾ, ਇਹ ਸੱਚ ਹੈ। ਜੇ ਸਰੀਰ ਡਿੱਗੇ ਵੀ ਮੈਂ ਬੇਨਤੀ ਕਰ ਦੇਵਾਂ, ਗਾਗਰ ਸੇਵਾ ਦੀ ਸੰਭਾਲੀ ਰੱਖਦੇ ਤੇ ਆਪਣੇ ਮਨ ਨੂੰ ਡਿੱਗਣ ਨਾ ਦੇਣਾ, ਹੀ ਤੇ ਪ੍ਰਵਾਨ ਕਰਵਾ ਗਿਆ। ਤੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਪਤਾ ਲੱਗਾ ਖੱਡੀ ਵਿੱਚ ਡਿੱਗ ਪਏ ਸੀ, ਘੁੱਟ ਕੇ ਗਲੇ ਨਾਲ ਲਾਇਆ ਤੇ ਕਹਿੰਦੇ ਨੇ ਮੈਂ ਵੇਖਦਾ ਸਾਂ ਤੂੰ ਕਿਸ ਦਿਨ ਡਿੱਗਦਾ, ਬਸ ਖੱਡੀ ਵਿੱਚ ਡਿੱਗੇ ਤੇ ਗੱਦੀ ਤੇ ਬਿਠਾ ਦਿੱਤੇ ਗਏ। ਇਹ ਸੱਚ ਹੈ, ਜੇ ਸੇਵਾ ਦੀ ਗਾਗਰ ਸੰਭਾਲੀ ਤੇ ਗਾਗਰ ਤੋਂ ਸਾਗਰਾਂ ਤੱਕ ਪਹੁੰਚਾ ਦਿੱਤਾ ਮੇਰੇ ਮਾਲਕ ਜੀ ਨੇ। ਬਸ ਜਦੋਂ ਗੁਰੂ ਕੀ ਸੇਵਾ ਕੋਈ ਚਿੱਤ ਲਾ ਕੇ ਕਰਦਾ ਤੇ ਹਜ਼ੂਰ ਕਹਿੰਦੇ ਨੇ ਉਹ ਆਇਆ ਪ੍ਰਵਾਨ ਹੈ, ਆਇਆ ਸਫਲ, ਤਾਹੂ ਕੋ ਬਣੀਐ ਜਾਸ ਰਸਦ ਹਰ ਹਰ ਜਸ ਭਣੀਐ, ਆਏ ਬਸ ਹੈ ਸਾਧੂ ਕਾ ਸੰਗੇ, ਅਣਗਿਣ ਨਾਮ ਧਿਆਵੈ ਰੰਗੇ, ਆਵਤ ਸੋ ਜਨ ਨਾਮੈ ਰਾਤਾ, ਜਾਂ ਕੋ ਦਇਆ ਮਾਇਆ ਵਿਧਾਤਾ, ਏਕੈ ਆਵਨ ਫਿਰ ਜੋਲ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਹਜ਼ੂਰ ਕਹਿੰਦੇ ਨੇ ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ, ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮਿਲਾਈ। ਤੀਸਰਾ ਜਾਮਾ ਗੁਰੂ ਨਾਨਕ ਦਾ, ਗੁਰੂ ਅਮਰਦਾਸ ਜੀ ਕਹਿੰਦੇ ਨੇ ਨਾਨਕ ਨਾਮ ਹਰ ਪਾਈਐ ਭਾਈ, ਹੇ ਭਾਈ ਇਹ ਨਾਮ ਪ੍ਰਾਪਤ ਕਰਦਿਆਂ ਜ਼ਿੰਦਗੀ ਸਫਲੀ ਹੋ ਜਾਂਦੀ ਹੈ, ਕਿਉਂਕਿ ਨਾਮ ਪਾਇਆ ਤੇ ਹਰੀ ਪਾਇਆ। ਬਸ ਵਾਹਿਗੁਰੂ ਵਿੱਚ ਆਪਣਾ ਆਪਾ ਗੁਰ ਸ਼ਬਦੀ ਮਿਲਾਏ, ਗੁਰੂ ਕੇ ਸ਼ਬਦ ਰਾਹੀਂ ਮਿਲਣ ਹੋ ਜਾਂਦਾ। ਮੈਂ ਫਿਰ ਬੇਨਤੀ ਕਰਾਂਗਾ, ਇਹ ਗੁਰੂ ਐਸੇ ਨੇ, ਇਹ ਰੱਬ ਨੇ, ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਪਰਮੇਸ਼ਰ ਨੇ, ਗੁਰੂ ਮਾਂ ਨੇ, ਗੁਰੂ ਬਾਪ ਨੇ, ਗੁਰਬੰਧਪ ਸਹੋਦਰਾ ਸਹਿ ਉਦਰ, ਇੱਕ ਪੇਟ ਤੋਂ ਜਾਏ ਜਿਵੇਂ ਭਰਾ ਹੋਣ, ਉਹ ਸ਼ਾਇਦ ਧੋਖਾ ਕਰ ਜਾਣ ਪਰ ਗੁਰੂ ਸਹੋਦਰਾ ਨੇ, ਗੁਰੂ ਮਾਂ ਬਾਪ ਨੇ, ਗੁਰੂ ਭਰਾ ਨੇ, ਗੁਰੂ ਸਖਾ ਨੇ, ਗੁਰੂ ਬੰਧਪ ਨੇ, ਗੁਰੂ ਦਰਦੀ ਨੇ, ਗੁਰੂ ਦਰਦਵੰਦ ਨੇ, ਗੁਰੂ ਰੋਗਾਂ ਦੀ ਦਵਾ ਨੇ, ਗੁਰੂ ਸਾਡੇ ਲਈ ਦਵਾ ਨੇ। ਉਹ ਐਸੇ ਗੁਰੂ ਰਹਿਮਤ ਕਰਨ ਵਾਲੇ ਨੇ, ਚਿੱਤ ਜੋੜ ਗੁਰੂ ਨਾਲ ਅੰਮ੍ਰਿਤ ਵੇਲੇ, ਬੋਲ ਗੁਰੂ ਦੇ ਬੋਲ, ਆ ਸੰਗਤ ਵਿੱਚ ਜਪ ਸ਼ਬਦ ਨੂੰ ਤੇ ਬਸ ਉਹ ਗੁਰ ਸ਼ਬਦੀ ਨੂੰ ਲਾਏ। ਬਸ ਜਿਹੜੇ ਗੁਰੂ ਕੇ ਸ਼ਬਦ ਨਾਲ ਜੁੜ ਗਏ ਉਹਨਾਂ ਦਾ ਰੱਬ ਨਾਲ ਮਿਲਣ ਹੋ ਗਿਆ। ਇਸੇ ਅੱਜ ਦੇ ਆਏ ਪਾਵਨ ਹੁਕਮ ਦੀ ਵਿਚਾਰ ਕੁਝ ਸਮਾਂ ਆਓ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਚੱਲ ਰਹੇ ਪਾਵਨ ਸ਼ਬਦ ਨਾਲ ਜੁੜਨ ਦੇ ਲਈ ਸਤਿਗੁਰੂ ਦੇ ਚਰਨਾਂ ਵਿੱਚ ਫਿਰ ਧਿਆਨ ਜੋੜੀਏ ਜੀ।
ਸਾਹਾ ਅਟਲ ਬਣਿਆ ਪੂਰਨ ਸੰਯੋਗ ਰਾਮ।
ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ ਬਲਾਵਲ ਰਾਗ 846 ਅੰਗ ਤੇ ਸ਼ਬਦ ਸੁਭਾਈ ਮਾਨੇ, ਦੋ ਬੰਦ ਇਹ ਸ਼ਬਦ ਦੇ ਹੋ ਚੁੱਕੇ ਨੇ, ਤੀਸਰਾ ਬੰਦ ਆਰੰਭ ਹੋ ਰਿਹਾ। ਜਿਵੇਂ ਵਿਆਹ ਹੁੰਦਾ, ਵਿਆਹ ਕਰਨ ਤੋਂ ਪਹਿਲਾਂ ਇੱਕ ਤਰੀਕ ਨਿਸ਼ਚਿਤ ਕੀਤੀ ਜਾਂਦੀ ਹੈ, ਉਹ ਨਿਸ਼ਚਿਤ ਕੀਤੀ ਹੋਈ ਤਰੀਕ ਦੀ ਇੱਕ ਚਿੱਠੀ ਲਿਖੀ ਜਾਂਦੀ ਹੈ ਜਿਹਨੂੰ ਸਾਹਾ ਲਿਖਿਆ ਜਾਂਦਾ, ਸਾਹਾ ਪੱਤਰ। ਤੇ ਜਦੋਂ ਇੱਕ ਵਿਆਹ ਦਾ ਸਮਾਂ ਨਿਸ਼ਚਿਤ ਕਰ ਲਿਆ ਜਾਏ, ਹੁਣ ਵਿਆਹ ਤੇ ਹੋਣਾ ਹੀ ਹੈ, ਸ਼ਾਇਦ ਬਾਹਰ ਕੋਈ ਕਾਰਨ ਬਣ ਜਾਏ ਸਾਹਾ ਲਿਖਿਆ ਲਿਖਾਇਆ ਵਿਆਹ ਕਰਨ ਵੇਲੇ ਰੁਕਾਵਟ ਪੈ ਜਾਏ ਤੇ ਸਾਹਾ ਝੂਠਾ ਹੋ ਜਾਏ ਪਰ ਰੱਬ ਦੇ ਮਿਲਾਪ ਦਾ ਜਿਸ ਦਿਨ ਸੁਭਾਗ ਬਣ ਗਿਆ ਸਮਝ ਲੈਣਾ ਉਹ ਸਾਹਾ ਅਟਲ ਹੈ, ਉਹ ਹੁਣ ਟਾਲਿਆ ਨਹੀਂ ਜਾ ਸਕਦਾ। ਹੁਣ ਪੂਰਨ ਸੰਯੋਗ ਰਾਮ ਹੁਣ ਵਾਹਿਗੁਰੂ ਜੀ ਦੇ ਨਾਲ ਸੰਯੋਗ ਹੋਣ ਦਾ ਅਵਸਰ ਬਣ ਗਿਆ ਹੈ ਜੀ।
ਸੁਖ ਹੈ ਸਮੂਲ ਭਇਆ ਗਇਆ ਬਜੁਰਗ ਰਾਮ,
ਭਲਾ ਰੱਬ ਨਾਲ ਮਿਲ ਲੈ ਜਾਏ ਜੇ ਸਾਰੇ ਸੁੱਖਾਂ ਦਾ ਦਾਤਾ ਹੈ ਤੇ ਸਾਰੇ ਸੁੱਖ ਆਵਣਗੇ ਕਿ ਨਹੀਂ ਆਵਣਗੇ। ਸੁੱਖ ਹੈ ਸਮੂਹ ਗਇਆ, ਸਮੂਹ ਸੁੱਖ, ਮੈਂ ਬੇਨਤੀ ਕਰਾਂਗਾ, ਤਨ ਦੇ ਸੁੱਖ, ਮਨ ਦੇ ਸੁੱਖ, ਧਨ ਦੇ ਸੁੱਖ, ਉਹ ਸਾਰੇ ਸਮੂਹ ਸੁੱਖ ਮਿਲ ਜਾਂਦੇ ਨੇ। ਹੁਣ ਗਇਆ ਵਿਜੋਗੋ ਰਾਮ, ਉਹ ਜਿਹੜਾ ਜਨਮ ਜਨਮ ਕਾ ਵਿਛੜਿਆ ਹੋਇਆ ਉਹ ਹੁਣ ਸਾਰਾ ਵਿਛੋੜਾ, ਬਹੁਤ ਜਨਮ ਵਿਛੜੇ ਥੇ ਮਾਧੋ ਵਾਲਾ, ਉਹ ਸਾਰਾ ਵਿਯੋਗ ਹੁਣ ਚਲਾ ਗਿਆ, ਹੁਣ ਤੇ ਸੰਯੋਗ ਮਿਲਣ ਹੋ ਗਿਆ ਜੀ।
ਮਿਲ ਸੰਤ ਆਏ ਪ੍ਰਭ ਧਿਆਏ ਬੜੇ ਅਚਰਜ ਜਾਂਜੀਆਂ,
ਹੁਣ ਮਿਲ ਸੰਤ ਆਏ, ਸਾਨੂੰ ਸੰਤ ਸਿਪਾਹੀ ਬਣਾਇਆ, ਸਿਮਰਨ ਅਭਿਆਸੀ ਸਾਧ ਸੰਗਤ ਵਿੱਚ ਮਿਲ ਆਏ ਤੇ ਇੱਥੇ ਮਿਲ ਬੈਠ ਕੇ ਕੀ ਕੀਤਾ, ਪ੍ਰਭੂ ਧਿਆਏ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਵਿੱਚ ਮਿਲ ਸੰਤ ਜਨ, ਬੰਦਗੀ ਸਿਮਰਨ ਕਰਨ ਵਾਲੇ ਜਨ ਹੁਣ ਬਣੇ ਅਚਰਜ ਜਾਂਜੀਆ, ਮੈਂ ਬੇਨਤੀ ਕਰਾਂ ਅਚਰਜ ਜਾਂਜੀ ਬਣ ਗਏ। ਲਾੜੇ ਨਾਲ ਵਿਆਹ ਕਰਨ ਦੇ ਲਈ ਜਿਹੜੇ ਸਾਥੀ ਉਹਨੂੰ ਜਾਂਜੇ ਕਿਹਾ ਜਾਂਦਾ ਹੈ। ਜਦੋਂ ਵਾਹਿਗੁਰੂ ਜੀ ਨਾਲ ਮਿਲਾਪ ਕਰਨ ਦੇ ਲਈ ਸਾਡੇ ਅੰਦਰ ਦੇ ਸ਼ੁੱਭ ਗੁਣ ਉਹ ਜਾਂਜੀ ਬਣ ਗਏ, ਸਾਧ ਸੰਗਤ ਜਾਂਜੀ ਬਣ ਗਈ, ਧਿਆਨ ਚ ਰੱਖਿਓ ਉਸ ਸਮੇਂ ਜ਼ਿੰਦਗੀ ਵਾਹਿਗੁਰੂ ਜੀ ਦੇ ਮਿਲਾਪ ਦੇ ਲਈ ਬੜੀ ਸ਼ੋਭ ਨੀਕ ਬਣ ਗਈ, ਇਹ ਅਚਰਜ ਜਾਂਜੀ ਬਣ ਗਏ। ਹਜ਼ੂਰ ਨੇ ਭਗਤ ਬਾਣੀ ਦੇ ਬੋਲਾਂ ਰਾਹੀਂ ਸਮਝਾਇਆ, ਤਨ ਰਹਿਣੀ ਮਨ ਪੁਨ ਰੂਪ ਕਰਿਓ ਹੋ ਪੰਚੋ ਤੱਤ ਬਰਾਤੀ, ਉਹ ਪੰਚੋ ਤੱਤ ਬਰਾਤੀ ਬਣ ਗਏ। ਮੈਂ ਸੰਖੇਪ ਵਿੱਚ ਹੀ ਇਹ ਸ਼ਬਦ ਨੂੰ ਅੱਗੇ ਨਾ ਲਿਜਾਵਾਂ, ਸਿਰਫ ਇੱਦਾਂ ਹੀ ਕਹਿ ਦੇਵਾਂ, ਉਹ ਪੰਜ ਤੱਤ ਬਰਾਤੀ ਬਣ ਗਏ, ਬਰਾਤ ਬਣ ਗਈ। ਪੰਜ ਤੱਤ ਬਰਾਤੀ ਕਿਵੇਂ ਬਣ ਗਏ? ਸੁਖਮਨੀ ਸਾਹਿਬ ਪੜ੍ਹਿਓ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕਾ ਇਹ ਗੁਣਾਓ ਜਿਉ ਪਾਵਕ ਕਾ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ਼, ਜੈਸੇ ਧਰ ਉਪਰ ਆਗਾਸ਼, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ। ਮੈਂ ਬੇਨਤੀ ਕਰਾਂ ਉਹਨਾਂ ਪੰਜਾਂ ਤੱਤਾਂ ਵਾਲੇ ਜਿਹੜੇ ਗੁਣ ਅੰਦਰ ਆ ਗਏ ਉਹ ਵਿਰਾਤ ਹੈ ਸਾਡੀ, ਪਵਨ ਦੀ ਤਰ੍ਹਾਂ, ਅਗਨ ਦੀ ਤਰ੍ਹਾਂ, ਜਿਵੇਂ ਅੱਗ ਦਾ ਸੁਭਾਅ ਹੈ, ਜੋ ਆ ਜਾਏ ਉਸ ਨੂੰ ਭਸਮ ਕਰ ਦੇਣਾ, ਸਾੜ ਦੇਣਾ, ਅੰਦਰ ਜੋ ਔਗਣ ਵਿਕਾਰ ਦਾ ਖਿਆਲ ਆਏ ਉਸ ਨੂੰ ਭਸਮ ਕਰ ਦੇਣਾ, ਸਾੜ ਦੇਣਾ। ਜਿਵੇਂ ਪਾਵਕ ਸਹਿ ਸੁਭਾਅ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਚਾਹੇ ਰਾਜਾ ਚਾਹੇ ਰੰਗ ਕੇ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਇੱਕੋ ਜਿਹਾ ਸਾਰਿਆਂ ਨੂੰ ਆਕਸੀਜਨ ਦੇ ਰਾਹੀਂ ਸਾਹ ਦੇ ਦਿੰਦੀ, ਸਾਰਿਆਂ ਨਾਲ ਸਪਰਸ਼ ਕਰਕੇ ਗੁਜ਼ਰ ਜਾਂਦੀ, ਇਸ ਤਰ੍ਹਾਂ ਸਮਬਿਰਤੀ ਬਣ ਜਾਂਦੀ। ਉਹ ਪੰਜਾਂ ਤੱਤਾਂ ਵਾਲੇ ਗੁਣਾਂ ਦਾ ਉਹ ਹੁਣ ਜਾਂਜੀ ਬਣ ਕੇ, ਬਰਾਤੀ ਬਣ ਕੇ ਵਾਹਿਗੁਰੂ ਜੀ ਨਾਲ ਮਿਲਾਪ ਦਾ ਹੁਣ ਰਾਹ ਖੁੱਲ ਗਿਆ ਜੀ। ਮੁੱਲ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੇ ਮਾਂਜੀਆ,
ਮਿਲ ਕੇ ਇਕੱਤਰ ਹੋਏ, ਸਾਧ ਸੰਗਤ ਵਿੱਚ ਆ ਬੈਠੇ, ਹੁਣ ਸਹਿਜ ਢੋਏ, ਉਹ ਢੋਆ ਹੁੰਦਾ ਨਾ ਜਦੋਂ ਬਰਾਤ ਲੈ ਕੇ ਵਿਆਹਣ ਵਾਲੇ ਘਰ ਪੁੱਜੀਦਾ, ਉਹਨੂੰ ਕਹਿੰਦੇ ਨੇ ਢੋਆ ਹੋਆ, ਤੇ ਹਜ਼ੂਰ ਕਹਿੰਦੇ ਨੇ ਹੁਣ ਸਹਿਜ ਆਤਮਕ ਅਵਸਥਾ ਵਿੱਚ ਟਿਕ ਜਾਣਾ, ਸਮਝ ਲੈਣਾ ਮਾਲਕ ਨਾਲ ਹੁਣ ਵਿਆਹ ਹੋਣ ਲੱਗਾ, ਹੁਣ ਮਿਲਣ ਹੋਣ ਲੱਗਾ, ਫਿਰ ਉਸ ਅਵਸਥਾ ਵਿੱਚ ਹਜ਼ੂਰ ਕਹਿੰਦੇ ਨੇ
ਮਨ ਪ੍ਰੀਤ ਉਪਜੀ ਮਾਂਝੀਆ, ਇੱਕ ਜਾਂਝੀ ਤੇ ਇੱਕ ਮਾਂਝੀ ਜਿਹੜੇ ਲਾੜੇ ਨਾਲ ਹੁੰਦੇ ਨੇ ਉਹ ਜਾਂਝੀ ਕਹਿਲਾਉਂਦੇ ਨੇ, ਜੋ ਲੜਕੀ ਵਾਲੇ ਰਿਸ਼ਤੇਦਾਰ ਨਾਤੇ ਹੁੰਦੇ ਨੇ ਉਹ ਮਾਂਝੀ ਕਹਿਲਾਉਂਦੇ ਨੇ। ਹੁਣ ਰੱਬ ਦੇ ਨਾਲ ਮਿਲਣ ਹੋਣ ਲੱਗਿਆ, ਜੋ ਪਰਮੇਸ਼ਵਰ ਦੇ ਸ਼ੁਭ ਗੁਣ ਸੀ ਉਹ ਮਾਂਝੀ ਨੇ ਸਾਡੇ ਲਈ, ਉਹ ਹੁਣ ਅੰਦਰ ਰੱਬ ਦੇ ਸ਼ੁਭ ਗੁਣਾਂ ਨਾਲ ਹੁਣ ਪ੍ਰੀਤ ਪੈਦਾ ਹੋ ਗਈ ਜੀ।
ਜੋਤ ਜੋਤੀ ਓਤ ਪੋਤੀ,
ਮਨ ਜੋਤ ਜੋਤੀ ਉਹ ਅੰਦਰ ਦੀ ਮਨ ਦੇ ਖਿਆਲਾਂ ਵਾਲੀ ਜੋਤੀ ਉਹ ਵਿਆਪਕ ਜੋਤ ਨਾਲ ਮਿਲ ਗਈ, ਤੇ ਐਸੀ ਮਿਲੀ ਓਤ ਪੋਤੀ ਓਤ ਪਰੋਤ ਰਵਿਆ ਰੂਪ ਰੰਗ ਭਇਆ ਪ੍ਰਗਾਸ਼ ਸਾਧਕੈ ਸੰਗ ਇੱਕ ਮਿੱਕ ਹੋ ਜਾਣਾ, ਓਤ ਪਰੋਤ ਹੋ ਜਾਣਾ, ਜਿਵੇਂ ਇੱਕ ਗਲਾਸ ਵਿੱਚ ਦੁੱਧ ਪਾਇਆ ਵਿੱਚ ਖੰਡ ਪਾਈ, ਹੁਣ ਉਸ ਦੁੱਧ ਵਿੱਚ ਪਾਈ ਖੰਡ ਨੂੰ ਦੂਜੇ ਗਲਾਸ ਨਾਲ ਮਿਲਾਉਣ ਲੱਗ ਪਏ, ਉੱਧਰਲਾ ਇੱਧਰ ਤੇ ਇੱਧਰਲਾ ਉੱਧਰ, ਜਿਵੇਂ ਇੱਕ ਤਾਣਾ ਲਗਾਇਆ ਪੇਟਾ ਪਾ ਕੇ ਉਸ ਦਾ ਹੁਣ ਕੱਪੜਾ ਬਣ ਗਿਆ, ਓਤ ਪਰੋਤ ਹੋ ਗਏ, ਤਿਵੇਂ ਮੈਂ ਤੇ ਤੂੰ, ਤੂੰ ਤੇ ਮੈਂ, ਹੁਣ ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ ਆਪਣੇ ਵੱਲ ਵੇਖਿਆ, ਮਨ ਤੇ ਜੋ ਸਰੂਪ ਹੈ ਵਿਆਪਕ ਪ੍ਰਭੂ ਵੱਲ ਵੇਖਿਆ, ਹੇ ਪ੍ਰਭੂ ਤੂੰ ਵਿਆਪਕ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਸ ਢੰਗ ਨਾਲ ਮੈਂ ਹੋਰ ਨਹੀਂ ਤੂੰ ਕੋਈ ਹੋਰ ਨਹੀਂ, ਬਸ ਇਹ ਕਹਿ ਲਈਏ ਉਸ ਓਤ ਪਰੋਤ ਅਵਸਥਾ ਵਿੱਚ ਹੋਂ ਨਿਕਲ ਗਈ, ਜੋਤ ਦਾ ਜੋਤੀ ਨਾਲ ਮਿਲਣ ਹੋ ਗਿਆ। ਇੱਕ ਬੇਨਤੀ ਜ਼ਰੂਰ ਕਰਦੇ ਹਾਂ, ਜਿੰਨੀ ਦੇਰ ਮੈਂ ਰਹੇਗੀ ਔਗਣ ਰਹਿਣਗੇ, ਮਨ ਮੁਖਤਾ ਰਹੇਗੀ, ਵਾਹਿਗੁਰੂ ਜੀ ਨਾਲ ਓਤ ਪਰੋਤ ਨਹੀਂ ਹੋ ਸਕਾਂਗੇ। ਜਿਸ ਦਿਨ ਸ਼ੁਭ ਗੁਣ ਤੇ ਅੰਦਰ ਗੁਰੂ ਕਾ ਸ਼ਬਦ ਵਸ ਗਿਆ, ਹੁਣ ਬਸ ਸਮਝ ਲੈਣਾ ਓਤ ਪਰੋਤ ਹੋ ਗਏ, ਹੁਣ ਤੇਰੇ ਤੇ ਮੇਰੇ ਤੇ ਮੇਰੇ ਤੇ ਤੇਰੇ ਵਿੱਚ ਫਰਕ ਕੋਈ ਨਹੀਂ। ਕਹਿ ਦਿੱਤਾ ਸੀ ਭਾਈ ਮਰਦਾਨਾ ਨੇ ਗੁਰੂ ਨਾਨਕ ਪਾਤਸ਼ਾਹ ਜੀ, ਆਪ ਜੀ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਹਿ ਗਿਆ, ਤੂੰ ਰੱਬ ਦਾ ਬੋਲ ਹੋ ਤੇਰਾ ਬੋਲ, ਤੂੰ ਰੱਬ ਦੇ ਗੁਣ ਗਾਉਂਦਾ ਮੈਂ ਤੇਰੇ ਗੁਣ ਗਾਉਂਦਾ, ਬਸ ਉਸ ਅਵਸਥਾ ਵਿੱਚ ਹੁਣ ਓਤ ਪਰੋਤ ਹੁਣ ਕਹਿੰਦੇ ਨੇ ਵਾਹਿਗੁਰੂ ਜੀ ਨਾਲ ਹੋ ਗਿਆ। ਹਰ ਨਾਮ ਸਭ ਰਸ ਭੋਗੋ, ਕੀ ਹੋ ਗਿਆ ਹਰੀ ਨਾਮ ਦਾ ਰਸ, ਸਭ ਰਸ ਭੋਗੋ। ਮੈਂ ਇੱਕ ਬੇਨਤੀ ਕਰ ਦੇਵਾਂ, ਫਿਰ ਉਸ ਸਮੇਂ ਸਭ ਰਸ ਖੇਲੋ ਪੀਸੋ, ਕਿਸੇ ਲਿਖਾਵੇ ਨਾ ਹੈ, ਉਹ ਹੁਣ ਜਾਣਦਾ ਹੈ ਵੀ ਵਾਹਿਗੁਰੂ ਜੀ ਹੀ ਸਭ ਹੋ ਕੋ ਰਸ ਹਰ ਹੋ, ਕਾਹੂ ਯੋਗ ਕਾਹੂ ਭੋਗ, ਕਾਹੂ ਗਿਆਨ ਕਾਹੂ ਧਿਆਨ, ਕਾਹੂ ਹੋ ਦੰਡ ਧਰ ਹੋ, ਕੋਈ ਕਿਸੇ ਸਾਧਨਾ ਵਿੱਚ ਲੱਗਾ ਕੋਈ ਕਿਸੇ ਸਾਧਨਾ ਵਿੱਚ, ਪਰ ਮੇਰੇ ਮਾਲਕ ਜੀ ਅੰਦਰ ਤੇ ਆਪ ਹੀ ਬੈਠੇ ਹੋ। ਬਸ ਉਸ ਅਵਸਥਾ ਵਿੱਚ ਹੁਣ ਹਰ ਵੇਲੇ ਸਭ ਕੁਛ ਵੇਖਦਿਆਂ ਵੀ ਰੱਬ ਵੇਖਦਾ, ਸਭ ਕੁਛ ਖਾਂਦਿਆਂ ਵੀ ਰੱਬ ਦਾ ਰਸ ਮਾਣਦਾ, ਫਿਰ ਇਹ ਜਾਣਦਾ ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪਿਸਾਵੈ, ਆਪ ਪਕਾਵੈ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਬੈ ਖਾਵੈ, ਆਪੇ ਜਲ ਆਪੇ ਤੇ ਛਿੰਗਾ, ਆਪੇ ਚੁਲੀ ਭਰਾਵੈ, ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੈ। ਬਸ ਉਸ ਅਵਸਥਾ ਵਿੱਚ ਹਜ਼ੂਰ ਕਹਿੰਦੇ ਨੇ ਹੁਣ ਸਭ ਰਸ ਭੋਗਦਾ, ਭਾਵ ਹਰ ਕੁਝ ਕਰਦਾ ਹੋਇਆ ਰੱਬ ਦਾ ਅਨੁਭਵ ਕਰਦਾ ਰਹਿੰਦਾ ਹੈ ਜੀ।
ਹਰ ਨਾਮ ਸਭ ਰਸ ਭੋਗੋ, ਬਿਨਵੰਤ ਨਾਨਕ ਸਭ ਸੰਤ ਮਿਲੀ, ਪ੍ਰਭ ਕਰਨ ਕਾਰਨ ਜੋਗੋ।
ਬਿਨਵੰਤ ਨਾਨਕ ਹਜ਼ੂਰ ਕਹਿੰਦੇ ਨੇ ਮੈਂ ਬੇਨਤੀ ਕਰਦਾ ਹਾਂ ਵੀ ਸਾਰੇ ਸੰਸਾਰ ਵਿੱਚ ਉਹ ਆਪਣਾ ਜੀਵਨ ਕੁਸੰਗਤ ਵਿੱਚ ਨਾ ਬਤੀਤ ਕਰਦੇ ਹਾਂ, ਬਸ ਸਭ ਸੰਤ ਮੇਲੀ ਕਿਹਨਾਂ ਨਾਲ ਮਿਲਣ ਕਰਦਾ, ਸਿਮਰਨ ਅਭਿਆਸੀਆਂ ਦੀ ਬਸ ਸਭਾ ਬਣ ਗਈ ਹੈ, ਉਹ ਸੰਤ ਸਭਾ ਬਣ ਗਈ, ਉਹ ਸਿਮਰਨ ਅਭਿਆਸੀਆਂ ਦੀ ਸੰਗਤ ਬਣ ਗਈ, ਤੇ ਇਹ ਜਾਣਦਾ ਪ੍ਰਭੂ ਪਰਮਾਤਮਾ ਉਹ ਕਰਨ ਕਾਰਨ ਯੋਗ ਹੈ, ਸਭ ਕੁਛ ਬਣਾਇਆ ਤੇ ਸਾਰੇ ਸੰਸਾਰ ਨੂੰ ਚਲਾਇਆ, ਇਹ ਸਮਰੱਥ ਮੇਰੇ ਵਾਹਿਗੁਰੂ ਜੀ ਦੇ ਵਿੱਚ ਮੌਜੂਦ ਹੈ। ਉਸ ਪ੍ਰਭੂ ਨੂੰ ਕਰਨ ਕਾਰਨ ਜੋਗੋ ਜਾਣਦਾ ਹੋਇਆ ਸਾਰੇ ਸਿਮਰਨ ਅਭਿਆਸੀਆਂ ਦੀ ਸੰਗਤ ਵਿੱਚ ਬੈਠਦਿਆਂ ਹੋਇਆਂ ਆਪਣਾ ਜੀਵਨ ਆਨੰਦਿਤ ਬਣਾਈ ਰੱਖਦਾ। ਇਹ ਮੇਰੇ ਮਾਲਕ ਰਹਿਮਤ ਕਰਨ, ਜੀਵਨ ਬਦਲ ਜਾਏ, ਪ੍ਰਭੂ ਕੰਤ ਨਾਲ ਮਿਲਣ ਵਾਲਾ ਹੋ ਜਾਏ, ਐਸਾ ਸਾਹਾ ਨਿਕਲ ਆਏ। ਮੈਂ ਬੇਨਤੀ ਕਰਦੇ ਹਾਂ, ਭਲਾ ਸਾਡਾ ਸਾਹਾ ਕਦੋਂ ਨਿਕਲਦਾ ਹੈ? ਜਦੋਂ ਅੰਮ੍ਰਿਤ ਵੇਲੇ ਜਾਗ ਪਏ, ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਬੈਠ ਗਏ। ਉਹ ਸਮਾਂ, ਉਹ ਘੜੀ ਸਫਲੀ ਹੋ ਗਈ। ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਜਿਹੜੇ ਟਾਈਮ ਤੇ ਰਸਨਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈ, ਸਮਝ ਲੈਣਾ ਸਾਹਾ ਨਿਕਲ ਆਇਆ। ਸਾਹਿਬ ਦੀ ਰਹਿਮਤ ਬਣੇ, ਸਾਹਾ ਨਿਕਲ ਆਇਆ, ਪ੍ਰਭੂ ਮਿਲਣ ਹੋ ਗਿਆ, ਪ੍ਰਭੂ ਮਿਲਣ ਹੋ ਗਿਆ, ਜ਼ਿੰਦਗੀ ਆਨੰਦਿਤ ਹੋ ਗਈ। ਹੁਣ ਤਨ ਪੱਠੇ ਬਣਾ ਕੇ, ਮਨ ਵਿੱਚ ਰੰਗ ਚੜਾ ਕੇ, ਪੰਜਾਂ ਤੱਤਾਂ ਨੂੰ ਬਰਾਤੀ ਬਣਾ ਕੇ, ਰਾਮ ਰਾਇ ਸੋ ਦੁਰਲਭ ਪਾਇਓ, ਅਸ ਬਦਭਾਗ ਹਮਾਰਾ, ਅਸੀਂ ਰੱਬ ਵਰਗਾ ਦੁਰਲਭ ਪ੍ਰਾਪਤ ਕਰ ਲਿਆ। ਇਸ ਤੋਂ ਹੋਰ ਵੱਡੇ ਭਾਗ ਸਾਡੇ ਕੀ ਹੋਣਗੇ? ਰੱਬ ਸਾਡਾ ਕੰਤ, ਮੈਂ ਕਾਮਨ, ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੇ ਸ਼ਿੰਗਾਰ, ਜਾਂ ਕਿਸ ਭਾਵ ਹੈ। ਮੈਂ ਬੇਨਤੀ ਕਰਦੀ ਹਾਂ, ਕਿਤੇ ਰੱਬ ਨੂੰ ਪ੍ਰਵਾਨ ਹੋ ਜਾਈਏ, ਉਹ ਸਾਡੀ ਹਿਰਦੇ ਦੀ ਸੇਜ ਤੇ ਆ ਕੇ ਅਨੁਭਵ ਬਣ ਜਾਏ, ਤੇ ਸਮਝ ਲੈਣਾ ਸਾਡੀ ਜ਼ਿੰਦਗੀ ਵਾਹਿਗੁਰੂ ਦੇ ਦਰ ਤੇ ਸਫਲੀ ਹੋ ਗਈ। ਮੈਂ ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ। ਵਾਹ ਮੇਰੇ ਪਾਤਸ਼ਾਹ ਜੀ, ਬਖਸ਼ਿਸ਼ ਕਰਨ ਵਾਲੇ ਹੋ, ਅਮੋਲਕ ਗਿਆਨ ਦਾ ਖਜ਼ਾਨਾ ਸਾਡੇ ਹਿਰਦੇ ਦੀ ਝੋਲੀ ਵਿੱਚ ਪਾਉਣ ਵਾਲੇ ਹੋ, ਰਹਿਮਤ ਕਰ ਦਿਓ। ਆਪ ਸਾਡੇ ਨਾਲ ਨਾਲ ਹੀ ਰਹਿਣ ਵਾਲੇ ਹੋ, ਸਾਨੂੰ ਪਤਾ ਚੱਲਦਾ ਰਹੇ। ਜਿਸ ਦਰ ਆਏ ਹੋ, ਗੁਰੂ ਦਰ ਆਏ ਹੋ, ਗੁਰੂ ਸ਼ਬਦ ਨਾਲ ਜੁੜੇ ਹੋ, ਸਿਰਤ ਵਿੱਚ ਸ਼ਬਦ ਲੈ ਕੇ ਜਾਵਾਂਗੇ, ਸੱਚ ਕਰਕੇ ਜਾਣਿਓ, ਗੁਰੂ ਨਾਲ ਨਾਲ ਜਾਏਗਾ। ਜਿੱਥੇ ਕਿੱਥੇ ਵੀ ਹੋਵਾਂਗੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ ਦੀ ਇਹ ਬਰਕਤ ਸਾਡੀ ਝੋਲੀ ਵਿੱਚ ਪਏਗੀ। ਮੈਂ ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ, ਜਿਨ੍ਹਾਂ ਦੀ ਰਹਿਮਤ ਨਾਲ ਜਹਿ ਸਤਿਗੁਰ ਤਹਿ ਸਤਸੰਗਤ ਬਣਾਈ, ਜਹਿ ਸਤਿਗੁਰ ਤੈ ਹਉਮੈ ਸ਼ਬਦ ਜਲਾਈ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਕੋਟਾਨ ਕੋਟ ਧੰਨਵਾਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਜਿਨ੍ਹਾਂ ਦੇ ਦਰ ਦੀ ਬਰਕਤ ਨਾਲ ਸਾਰੇ ਜੁੜ ਬੈਠੇ ਹੋ। ਹਾਰਦਿਕ ਤੌਰ ਤੇ ਸਾਰੀ ਸੰਗਤ ਨੂੰ ਜੀ ਆਇਆ ਕਹਿੰਦੇ ਆ, ਸਾਰੀ ਸੰਗਤ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਹਾਰਦਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਤੇ ਸਮੂਹ ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹਿਆ, ਇਹਨਾਂ ਦਾ ਵੀ ਮੈਂ ਹਾਰਦਿਕ ਧੰਨਵਾਦ ਕਰਦੇ ਹਾਂ। ਆਪਣੀਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਆਓ ਦੋ ਪੰਕਤੀਆਂ ਦੇ ਅਖੀਰਲੇ ਇਸ ਬੋਲਾਂ ਨੂੰ ਬੜੀ ਇਕਾਗਰਤਾ ਨਾਲ ਸ਼ਰਵਣ ਕਰਕੇ ਹਿਰਦੇ ਦੀ ਝੋਲੀ ਵਿੱਚ ਸੰਭਾਲ ਕੇ ਰੱਖੀਏ ਜੀ। ਮੁੱਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ, ਬਿਨਵੰਤ ਨਾਨਕ ਸਭ ਸੰਤ ਮੇ।